ਪਿਆਰਿਓ ਦੋਨਾਂ ਨੇ ਅਰਦਾਸ ਕਰਨੀ ਤੇ ਅੱਜ ਸਰਦਾਰ ਅਵਤਾਰ ਸਿੰਘ ਬੇਨਤੀ ਕਰ ਰਿਹਾ ਹੈ। ਬੀਬੀ ਇੰਦਰਜੀਤ ਕੌਰ ਬੇਸੁਰਤ ਪਈ ਹੈ, ਇੰਨਾ ਬੁਖਾਰ ਚੜਿਆ ਮੂੰਹ ਵਿੱਚ ਪਾਣੀ ਪਾਉਣ ਵਾਲਾ ਨਹੀਂ। ਦੋ ਨੌਵਾਂ ਘਰ ਵਿੱਚ ਨੇ, ਲੜਕਿਆਂ ਨੇ ਸਵੇਰੇ ਗੱਲ ਨਹੀਂ ਸੁਣੀ ਤੇ ਸਰਦਾਰ ਅਵਤਾਰ ਸਿੰਘ ਹੱਥ ਜੋੜ ਕੇ ਕਹਿ ਰਿਹਾ ਕਿ ਦਾਤਾ, ਜੇ ਸਾਡੇ ਕਰਮਾਂ ਵਿੱਚ ਇੰਨੇ ਦੁੱਖ ਲਿਖੇ ਨੇ ਤਾਂ ਦਾਤਾ ਇਹਦੇ ਨਾਲੋਂ ਤਾਂ ਤੂੰ ਸਾਨੂੰ ਦੁਨੀਆ ਤੋਂ ਚੁੱਕ ਲੈ। ਪਰ ਪਾਤਸ਼ਾਹ ਸਾਡੀ ਇੱਕ ਅਰਦਾਸ ਜ਼ਰੂਰ ਸੁਣ ਲੈ, ਵੀ ਜੇ ਸਾਡੀ ਜਾਨ ਨਿਕਲੇ ਨਾ ਤਾਂ ਪਾਤਸ਼ਾਹ ਸਾਨੂੰ ਜਾਨ ਨਿਕਲਣ ਤੋਂ ਪਹਿਲਾਂ ਆਪਣੇ ਚਰਨਾਂ ਵਿੱਚ ਸੱਚਖੰਡ ਹਜ਼ੂਰ ਸਾਹਿਬ ਆਪਣੇ ਪਵਿੱਤਰ ਅਸਥਾਨ 'ਤੇ ਜ਼ਰੂਰ ਬੁਲਾ ਲੈ। ਪਾਤਸ਼ਾਹ ਜੇ ਸਾਡੀ ਜਾਨ ਨਿਕਲੇ ਤਾਂ ਤੇਰੇ ਚਰਨਾਂ ਵਿੱਚ ਨਿਕਲੇ। ਪਾਤਸ਼ਾਹ ਤੇਰੇ ਚਰਨਾਂ ਵਿੱਚ ਜਾਨ ਨਿਕਲੇ, ਤੇਰੇ ਚਰਨਾਂ ਵਿੱਚ ਬੰਦਾ ਪ੍ਰਾਣ ਤਿਆਗੇ ਅਤੇ ਸਿੱਧਾ ਹਜ਼ੂਰ ਸਾਹਿਬ ਤੋਂ ਸੱਚਖੰਡ ਨੂੰ ਸਵਰਗਾਂ ਨੂੰ ਚਲਿਆ ਜਾਂਦਾ ਹੈ। ਪਾਤਸ਼ਾਹ ਤੇਰੇ ਦਰ ਵਿੱਚ, ਤੇਰੇ ਘਰ ਵਿੱਚ ਇਹ ਸ਼ਕਤੀ ਹੈ।
ਜਿੰਦ ਗੁਰਾਂ ਦੇ ਦੁਆਰੇ ਉੱਤੇ ਨਿਕਲੇ ਸਿੱਧਾ ਜਾਈਏ ਸੱਚਖੰਡ।
ਤੇ ਗੁਰੂ ਪਿਆਰਿਓ, ਸਰਦਾਰ ਅਵਤਾਰ ਸਿੰਘ ਇਹ ਬੇਨਤੀ ਕਰਦਾ ਕਰਦਾ, ਇਹ ਜੋਦੜੀ ਕਰਦਾ ਕਰਦਾ, ਪਾਣੀ ਪਾਣੀ ਕਰਦਾ, ਉਹ ਵੀ ਬੇਸੁਰਤ ਹੋ ਗਏ ਹੈ। ਬੇਸੁਰਤ ਤਾਂ ਹੋ ਗਏ ਹੈ, ਪਰ ਉਹਦੀ ਅਰਦਾਸ, ਉਹਦੀ ਬੇਨਤੀ ਕਲਗੀਧਰ ਪਾਤਸ਼ਾਹ ਨੇ ਸੁਣ ਲਈ। ਦੋਨੋਂ ਜੀ, ਸਰਦਾਰ ਅਵਤਾਰ ਸਿੰਘ, ਉਹਦੇ ਘਰ ਵਾਲੀ ਬੀਬੀ ਇੰਦਰਜੀਤ ਕੌਰ ਬੇਸੁਰਤ ਪਏ ਨੇ। ਕੋਈ ਸੁਰਤ ਨਹੀਂ, ਪਰ ਗੁਰੂ ਪਿਆਰਿਓ, ਜਿਸ ਦਾ ਕੋਈ ਨਾ ਨਾ ਹੋਵੇ ਤੇ ਉਹਦਾ ਫਿਰ ਗੁਰੂ ਕਲਗੀਧਰ ਪਾਤਸ਼ਾਹ ਹੁੰਦਾ। ਜਿਸ ਦਾ ਕੋਈ ਨਾ ਹੋਵੇ ਉਹਦਾ ਕਲਗੀਧਰ ਪਾਤਸ਼ਾਹ ਆਪ ਸਹਾਈ ਹੁੰਦਾ। ਅਵਤਾਰ ਸਿੰਘ ਦੀ ਬੇਨਤੀ ਸੁਣੀ ਕਲਗੀਧਰ ਪਾਤਸ਼ਾਹ ਨੇ। ਉਹ ਰਹਿਮਤ ਦੇ ਘਰ ਨੇ, ਦਿਆਲੂ ਨੇ ਕਿਰਪਾਲੂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਰਦਾਸ ਸੁਣੀ ਤੇ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਭੇਜਿਆ ਇੱਕ ਐਸੇ ਗੁਰੂ ਦੇ ਪਿਆਰੇ ਨੂੰ ਭੇਜਿਆ ਇੱਕ ਸਿੱਖ ਆਇਆ ਗੁਰੂ ਪਿਆਰਿਓ ਉਹਦੇ ਹੱਥ ਵਿੱਚ ਪਾਣੀ ਵਾਲਾ ਗੜਵਾ ਦੋਨੋਂ ਜੀ ਕਮਰੇ ਵਿੱਚ ਬੇਸੁਰਤ ਪਏ ਨੇ ਉਹ ਸਿੱਖ ਨੇ ਪਾਣੀ ਵਾਲੇ ਗੜਵੇ ਵਿੱਚੋਂ ਸਰਦਾਰ ਅਵਤਾਰ ਸਿੰਘ ਦੇ ਮੂੰਹ ਵਿੱਚ ਜਦੋਂ ਅੰਮ੍ਰਿਤ ਜਲ ਪਾਇਆ ਬੀਬੀ ਇੰਦਰਜੀਤ ਕੌਰ ਦੇ ਮੂੰਹ ਵਿੱਚ ਅੰਮ੍ਰਿਤ ਜਲ ਪਾਇਆ ਉਹ ਅੰਮ੍ਰਿਤ ਦਾ ਜਲ ਦਾ ਛਿੱਟਾ ਦਿੱਤਾ ਉਹਨਾਂ ਨੂੰ ਹੋਸ਼ ਆਈ ਉਹ ਸਿੱਖ ਅਲੋਪ ਹੋ ਗਿਆ ਉਹ ਗੁਰੂ ਦਾ ਪਿਆਰਾ ਅਲੋਪ ਹੋ ਗਿਆ ਬੜੇ ਹੈਰਾਨ ਨੇ ਅਵਤਾਰ ਸਿੰਘ ਤੇ ਬੀਬੀ ਇੰਦਰਜੀਤ ਕੌਰ ਵੀ ਇਹ ਪਾਣੀ ਸਾਡੇ ਮੂੰਹ ਵਿੱਚ ਕਿਹਨੇ ਪਾਇਆ ਕਲਗੀਧਰ ਪਾਤਸ਼ਾਹ ਦੀ ਫੋਟੋ ਵੱਲ ਵੇਖ ਕੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਕਲਗੀਧਰ ਪਾਤਸ਼ਾਹ ਨੇ ਆਪ ਸਾਡੇ ਮੂੰਹ ਵਿੱਚ ਜਲ ਪਾਇਆ ਪਾਣੀ ਪਾਇਆ ਹੋਸ਼ ਆਈ ਤੇ ਗੁਰੂ ਪਿਆਰਿਓ ਰਾਤ ਦਾ ਸਮਾਂ ਸੀ ਦੋਨੋਂ ਜੀ ਗੁਰੂ ਗੁਰੂ ਜਪਦੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਸੌ ਗਏ ਐਸਾ ਕਲਗੀਧਰ ਪਾਤਸ਼ਾਹ ਨੇ ਉਹ ਗੁਰੂ ਦਾ ਪਿਆਰਾ ਭੇਜਿਆ ਐਸਾ ਉਹਨਾਂ ਦੋਨਾਂ ਜੀਆਂ ਦੇ ਮੂੰਹ ਵਿੱਚ ਅੰਮ੍ਰਿਤ ਜਲ ਪਾਇਆ ਕੋਈ ਬੁਖਾਰ ਨਾ ਰਿਹਾ ਕੋਈ ਬਿਮਾਰੀ ਨਾ ਰਹੀ ਸਰੀਰ ਵਿੱਚ ਉਹਨਾਂ ਦੇ ਇੰਨੀ ਤਾਕਤ ਆ ਗਈ ਗੁਰੂ ਪਿਆਰਿਓ ਆਪਣੇ ਆਪ ਨੂੰ ਬੜਾ ਹੌਲਾ ਹੌਲਾ ਮਹਿਸੂਸ ਕਰਨ ਲੱਗੇ ਰਾਤ ਪਈ ਸੌ ਗਏ ਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਵੀ ਸੁਣੀ ਅਰਦਾਸ ਵੀ ਸੁਣੀ ਜਦੋਂ ਰਾਤ ਹੋਈ ਦੋਨੋਂ ਜੀ ਸੌ ਗਏ ਉਧਰ ਅਵਤਾਰ ਸਿੰਘ ਦੇ ਦੋਨੋਂ ਲੜਕੇ ਵੀ ਸੁੱਤੇ ਨੇ ਤੇ ਦੋਨਾਂ ਲੜਕਿਆਂ ਨੂੰ ਇੱਕ ਗੁਰੂ ਦਾ ਪਿਆਰਾ ਗੁਰੂ ਦਾ ਸਿੰਘ ਮਿਲਿਆ ਇੱਕੋ ਹੀ ਰੂਪ ਇੱਕੋ ਹੀ ਬਾਣਾ ਕਿਉਂਕਿ ਲੜਕੇ ਵੀ ਬੜੇ ਦੁਖੀ ਸਨ ਵੀ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਘਰ ਵਿੱਚ ਲੜਾਈ ਝਗੜਾ ਉਹ ਗੁਰੂ ਦਾ ਪਿਆਰਾ ਮਿਲਿਆ ਤੇ ਲੜਕਿਆਂ ਨੂੰ ਕਹਿੰਦਾ ਇਕੱਲੇ ਇਕੱਲੇ ਲੜਕੇ ਨੂੰ ਉਹਨੇ ਆਖਿਆ ਸੁਪਨੇ ਵਿੱਚ ਦਰਸ਼ਨ ਦਿੱਤੇ ਗੁਰੂ ਦੇ ਪਿਆਰੇ ਨੇ ਆਖਿਆ ਬਈ ਤੁਸੀਂ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਨਾ ਕਰਦੇ ਤੁਸੀਂ ਵੀ ਨਹੀਂ ਕਰਦੇ ਤੁਹਾਡੀਆਂ ਘਰ ਵਾਲੀਆਂ ਵੀ ਇਹਨਾਂ ਨੂੰ ਬੁਰਾ ਭਲਾ ਕਹਿੰਦੀਆਂ ਨੇ ਗਾਲਾਂ ਕੱਢਦੀਆਂ ਨੇ ਕਹਿੰਦੀਆਂ ਨੇ ਤੁਸੀਂ ਮਰ ਜਾਓ ਤਾਂ ਚੰਗਾ ਤੇ ਜਿਸ ਤਰ੍ਹਾਂ ਤੁਹਾਡਾ ਪਿਤਾ ਅਵਤਾਰ ਸਿੰਘ ਆਪ ਵੀ ਜਾਂਦਾ ਸੀ ਸੱਚਖੰਡ ਹਜ਼ੂਰ ਸਾਹਿਬ ਅਤੇ ਸੰਗਤ ਨੂੰ ਵੀ ਲੈ ਕੇ ਜਾਂਦਾ ਸੀ ਤੁਸੀਂ ਨਹੀਂ ਜਾਂਦੇ ਜਿਸ ਤਰ੍ਹਾਂ ਤੁਹਾਡਾ ਪਿਤਾ ਲੰਗਰਾਂ ਵਿੱਚ ਗੁਰੂ ਦੇ ਲੰਗਰਾਂ 'ਚ ਹਿੱਸਾ ਪਾਉਂਦਾ ਸੀ ਤੁਸੀਂ ਨਹੀਂ ਪਾਉਂਦੇ ਤੇ ਇਹ ਜਿਹੜੇ ਤੁਹਾਨੂੰ ਦੁੱਖ ਦੇਖਣੇ ਪੈ ਰਹੇ ਨੇ ਨਾ ਕਾਰੋਬਾਰ ਵਿੱਚ ਘਾਟਾ ਪੈ ਗਿਆ ਲੜਾਈਆਂ ਝਗੜੇ ਹੋ ਰਹੇ ਨੇ ਇਹ ਸਾਰਾ ਕੁਝ ਇਸੇ ਕਰਕੇ ਹੋ ਰਿਹਾ ਵੀ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਜੇ ਤੁਸੀਂ ਚਾਹੁੰਦੇ ਹੋ ਵੀ ਕਾਰੋਬਾਰ ਉਸੇ ਤਰ੍ਹਾਂ ਹੋ ਜਾਵੇ ਤਾਂ ਆਪਣੇ ਮਾਂ ਪਿਓ ਦੀ ਸੇਵਾ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਹਜ਼ੂਰ ਸਾਹਿਬ ਜਾਓ ਲੰਗਰਾਂ ਵਿੱਚ ਹਿੱਸਾ ਪਾਓ ਸੰਗਤ ਨੂੰ ਦਰਸ਼ਨ ਕਰਵਾ ਕੇ ਲਿਆਓ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਤਾਂ ਗੁਰੂ ਪਿਆਰਿਓ ਦੋਨੋਂ ਭਰਾ ਕੰਮ ਤੇ ਜਾਣ ਤੋਂ ਪਹਿਲਾਂ ਰੋਟੀ ਖਾਣ ਬੈਠੇ ਸਵੇਰ ਦਾ ਨਾਸ਼ਤਾ ਕਰਨ ਬੈਠੇ ਤੇ ਵੱਡਾ ਕਹਿੰਦਾ ਛੋਟੇ ਨੂੰ ਵੀ ਭਰਾਵਾ ਮੈਨੂੰ ਰਾਤ ਇੱਕ ਸੁਪਨੇ ਵਿੱਚ ਕੋਈ ਗੁਰੂ ਦਾ ਪਿਆਰਾ ਗੁਰੂ ਦਾ ਸਿੰਘ ਮਿਲਿਆ ਸੀ। ਉਹ ਕਹਿ ਰਿਹਾ ਸੀ ਵੀ ਤੁਹਾਡਾ ਕਾਰੋਬਾਰ ਤਾਂ ਘਟ ਗਿਆ, ਤੁਸੀਂ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਨਾ ਸੱਚਖੰਡ ਹਜ਼ੂਰ ਸਾਹਿਬ ਜਾਂਦੇ ਹੋ, ਨਾ ਲੰਗਰਾਂ ਵਿੱਚ ਹਿੱਸਾ ਪਾਉਂਦੇ ਹੋ, ਤੇ ਤੁਹਾਡੇ ਘਰੋਂ ਜਾਣ ਤੋਂ ਬਾਅਦ ਤੁਹਾਡੀਆਂ ਘਰ ਵਾਲੀਆਂ ਬੜਾ ਮਾੜਾ ਵਰਤਾਓ ਤੁਹਾਡੇ ਪਿਤਾ ਮਾਤਾ ਨਾਲ ਕਰਦੀਆਂ ਨੇ, ਤੇ ਜੇ ਤੁਸੀਂ ਚਾਹੁੰਦੀ ਹੋ ਵੀ ਕਾਰੋਬਾਰ ਵੱਧ ਜਾਵੇ, ਉਸੇ ਤਰ੍ਹਾਂ ਬਿਜਨਸ ਚੱਲ ਪਵੇ, ਤੇ ਮਾਂ ਪਿਓ ਦੀ ਸੇਵਾ ਕਰੋ, ਹਜ਼ੂਰ ਸਾਹਿਬ ਜਾਓ, ਗੁਰੂ ਦੇ ਲੰਗਰਾਂ ਵਿੱਚ ਹਿੱਸਾ ਪਾਓ। ਤੇ ਜਦੋਂ ਛੋਟੇ ਨੇ ਸੁਣਿਆ ਨਾ, ਉੱਥੇ ਆਪਣੇ ਹੱਥ ਵਿੱਚੋਂ ਰੋਟੀ ਰੱਖ ਦਿੱਤੀ, ਕਹਿੰਦਾ ਹੈ ਭਰਾਵਾ ਤੈਨੂੰ ਸੁਪਨਾ ਆਇਆ, ਤੇ ਮੈਨੂੰ ਵੀ ਸੁਪਨਾ ਆਇਆ ਸੀ ਰਾਤ ਹੀ। ਜਦੋਂ ਦੋਨਾਂ ਨੇ ਗੱਲਾਂ ਸਾਂਝੀਆਂ ਕੀਤੀਆਂ, ਛੋਟੇ ਨੇ ਦੱਸਿਆ ਇਸ ਤਰ੍ਹਾਂ ਦਾ ਉਹ ਗੁਰਸਿੱਖ ਦਾ ਮੁਹਾਂਦਰਾ, ਇਸ ਤਰ੍ਹਾਂ ਦੀ ਸ਼ਕਲ, ਇਸ ਤਰ੍ਹਾਂ ਦੇ ਬਾਣੀ ਪਾਏ ਸਨ, ਤਾਂ ਸਾਰਾ ਕੁਝ ਇੱਕੋ ਜਿਹਾ। ਜਦੋਂ ਛੋਟਾ ਕਹਿੰਦਾ ਵੀ ਮੈਨੂੰ ਵੀ ਗੁਰੂ ਦਾ ਉਹ ਸਿੰਘ ਮਿਲਿਆ ਸੀ, ਤੇ ਗੁਰੂ ਪਿਆਰਿਓ ਦੋਨਾਂ ਨੇ ਉਹ ਸਿੰਘ ਦੀਆਂ, ਉਹ ਗੁਰੂ ਦੇ ਪਿਆਰੇ ਦੀਆਂ ਇੱਕ ਦੂਸਰੇ ਨੂੰ ਸ਼ਕਲਾਂ ਦੱਸੀਆਂ ਨਾ। ਜਦੋਂ ਬਾਣਾ ਦੱਸਿਆ ਵੀ ਇਸ ਤਰ੍ਹਾਂ ਦੇ ਕੱਪੜੇ ਪਾਏ ਸਨ, ਤਾਂ ਬੜੇ ਹੈਰਾਨ ਹੋਏ, ਉਹਨਾਂ ਦੇ ਕਪਾਟ ਖੁੱਲ ਗਏ, ਉਹਨਾਂ ਨੂੰ ਸੋਝੀ ਪੈ ਗਈ ਬਈ ਵਾਕਿਆਈ ਅਸੀਂ ਤਾਂ ਕਦੀ ਆਪਣੇ ਮਾਂ ਪਿਓ ਦੀ ਸੇਵਾ ਵੱਲ ਧਿਆਨ ਹੀ ਨਹੀਂ ਦਿੱਤਾ, ਗੁਰਦੁਆਰੇ ਤਾਂ ਕੀ ਜਾਣਾ ਹੈ, ਕਦੀ ਲੰਗਰਾਂ ਵਿੱਚ ਹਿੱਸਾ ਨਹੀਂ ਪਾਇਆ, ਸੱਚਖੰਡ ਹਜ਼ੂਰ ਸਾਹਿਬ ਤਾਂ ਕੀ ਜਾਣਾ ਹੈ, ਕਦੀ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ। ਤੇ ਗੁਰੂ ਪਿਆਰਿਓ ਵੇਦ ਸ਼ਾਸਤਰ ਦੱਸਦੇ ਨੇ ਨਾ ਵੀ ਸਭ ਤੋਂ ਜਿਹੜੀ ਵੱਡੀ ਸੇਵਾ ਹੈ ਨਾ ਉਹ ਮਾਂ ਪਿਓ ਦੀ ਸੇਵਾ ਹੈ। ਜੇ ਮਾਂ ਪਿਓ ਦੀ ਸੇਵਾ ਕਰ ਲਵੇ ਨਾ ਬੰਦਾ, ਤੇ ਗੁਰੂ ਪਿਆਰਿਓ 68 ਤੀਰਥਾਂ ਤੇ ਜਾਣ ਜਿੰਨਾ ਫਲ ਪ੍ਰਾਪਤ ਹੋ ਜਾਂਦਾ। ਦੋਨੋਂ ਭਰਾ ਬੜੇ ਹੈਰਾਨ ਨੇ ਬੇ ਇੱਕੋ ਜਿਹਾ ਗੁਰੂ ਦਾ ਪਿਆਰਾ ਮਿਲਿਆ, ਇੱਕੋ ਜਿਹਾ ਬਾਣਾ ਪਾਇਆ ਸੀ, ਉਹਨੇ ਨਸੀਹਤ ਕੀਤੀ। ਦੋਨੇ ਭਰਾ ਮੱਥੇ ਤੇ ਹੱਥ ਮਾਰ ਕੇ ਪਛਤਾ ਰਹੇ ਨੇ ਵੀ ਵਾਕਿਆ ਅਸੀਂ ਮਾਂ ਪਿਓ ਦੀ ਸੇਵਾ ਵੱਲ ਕਦੀ ਧਿਆਨ ਨਹੀਂ ਦਿੱਤਾ। ਤੇ ਗੁਰੂ ਪਿਆਰਿਓ ਦੋਨਾਂ ਜੀਆਂ ਨੇ ਉਹ ਦੋਨਾਂ ਆਪਣੀਆਂ ਘਰ ਵਾਲੀਆਂ ਨੂੰ ਬੁਲਾਇਆ, ਪਤਨੀਆਂ ਨੂੰ ਬੁਲਾਇਆ, ਇਕੱਲੇ ਇਕੱਲੇ ਨੇ ਦੱਸਿਆ ਵੀ ਆਪਣਾ ਜਿਹੜਾ ਕਾਰੋਬਾਰ ਡਾਊਨ ਹੋ ਰਿਹਾ ਹੈ ਨਾ, ਉਹ ਇਸ ਕਰਕੇ ਹੋ ਰਿਹਾ, ਰਾਤ ਸਾਨੂੰ ਦੋਨਾਂ ਨੂੰ ਇੱਕ ਗੁਰੂ ਦਾ ਸਿੱਖ ਮਿਲਿਆ, ਇੱਕੋ ਜਿਹੀ ਸ਼ਕਲ, ਇੱਕੋ ਜਿਹਾ ਪਹਿਰਾਵਾ। ਉਹ ਆਖ ਕੇ ਗਿਆ ਵੀ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਹਜ਼ੂਰ ਸਾਹਿਬ ਤਾਂ ਕੀ ਜਾਣਾ, ਗੁਰੂ ਦੇ ਦੁਆਰੇ ਗੁਰਦੁਆਰੇ ਵੀ ਨਹੀਂ ਕਦੀ ਜਾਂਦੇ, ਲੰਗਰਾਂ ਵਿੱਚ ਹਿੱਸਾ ਵੀ ਨਹੀਂ ਪਾਉਂਦੇ, ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਇਸ ਕਰਕੇ ਤੁਹਾਡਾ ਕਾਰੋਬਾਰ ਡਾਊਨ ਹੋ ਰਿਹਾ। ਤੇ ਗੁਰੂ ਪਿਆਰਿਓ ਘਰ ਵਿੱਚੋਂ ਪੈਸਾ ਖਤਮ ਹੋਣ ਕਰਕੇ ਉਹ ਘਰ ਵਾਲੀਆਂ ਦੇ ਐਸ਼ੋ ਆਰਾਮ ਵੀ ਖਤਮ ਹੋ ਗਏ ਸਨ, ਦੁਖੀ ਉਹ ਵੀ ਬਹੁਤ ਸਨ। ਆਪਣੇ ਘਰ ਵਾਲਿਆਂ ਦੀ ਗੱਲ ਨੂੰ ਮੰਨਿਆ, ਸੱਚ ਮੰਨਿਆ, ਤੇ ਗੁਰੂ ਪਿਆਰਿਓ ਚਾਰੇ ਜਾਣੇ ਇਕੱਠੇ ਹੋ ਕੇ ਦੋਨੋਂ ਲੜਕੇ ਅਤੇ ਨੌਹਾਂ ਸਰਦਾਰ ਅਵਤਾਰ ਸਿੰਘ ਅਤੇ ਆਪਣੀ ਮਾਂ ਬੀਬੀ ਇੰਦਰਜੀਤ ਕੌਰ ਕੋਲ ਗਏ। ਉਹ ਦੋਨੋਂ ਜੀ ਬੈਠੇ ਨੇ, ਗੁਰੂ ਗੁਰੂ ਜਪ ਰਹੇ ਨੇ। ਕਲਗੀਧਰ ਨੂੰ ਯਾਦ ਕਰ ਰਹੇ ਨੇ। ਚਾਰਾਂ ਨੇ ਜਾਣ ਸਾਰ ਪੈਰ ਫੜ ਲਏ, ਰੋ ਰੋ ਕੇ ਉਹ ਨੌਹਾਂ ਆਪਣੀ ਗਲਤੀ ਮੰਨ ਰਹੀਆਂ ਨੇ ਕਿ ਸਾਨੂੰ ਬਖਸ਼ ਲਓ, ਸਾਡੇ ਤੋਂ ਬੜੀ ਭੁੱਲ ਹੋਈ ਹੈ, ਸਾਨੂੰ ਬਖਸ਼ ਲਓ। ਲੜਕੇ ਕਹਿੰਦੇ ਕਿ ਪਿਤਾ ਜੀ, ਮਾਂ, ਸਾਨੂੰ ਗੁਰੂ ਦਾ ਪਿਆਰਾ ਮਿਲਿਆ ਸੀ ਸੁਪਨੇ ਵਿੱਚ, ਦੋਨਾਂ ਭਰਾਵਾਂ ਨੂੰ ਇੱਕੋ ਹੀ ਗੁਰੂ ਦਾ ਪਿਆਰਾ ਮਿਲਿਆ, ਉਹਨੇ ਸਾਨੂੰ ਨਸੀਹਤ ਦਿੱਤੀ ਹੈ, ਸਾਨੂੰ ਬਖਸ਼ ਲਓ। ਅਤੇ ਗੁਰੂ ਪਿਆਰਿਓ ਸਰਦਾਰ ਅਵਤਾਰ ਸਿੰਘ, ਬੀਬੀ ਇੰਦਰਜੀਤ ਕੌਰ ਨਾਲੇ ਹੈਰਾਨ ਹੋ ਰਹੇ ਨੇ, ਇੱਕ ਦੂਸਰੇ ਵੱਲ ਵੇਖ ਰਹੇ ਨੇ ਵੀ ਇਹ ਕੀ ਹੋ ਗਿਆ, ਇੰਨਾ ਇਹਨਾਂ ਵਿੱਚ ਬਦਲਾਉ ਕਿਸ ਤਰ੍ਹਾਂ ਆ ਗਿਆ। ਅਤੇ ਨਾਲੇ ਕਲਗੀਧਰ ਪਾਤਸ਼ਾਹ ਨੂੰ ਅੰਤਰ ਧਿਆਨ ਹੋ ਕੇ ਯਾਦ ਕਰਕੇ ਧੰਨਵਾਦ ਕਰ ਰਹੇ ਨੇ ਕਿ ਹੇ ਦਾਤਾ, ਤੂੰ ਹੀ ਕਿਰਪਾ ਕੀਤੀ ਹੈ, ਇਹਨਾਂ ਨੂੰ ਸਮਰੱਥ ਬਖਸ਼ੀ ਹੈ। ਅਤੇ ਗੁਰੂ ਪਿਆਰੇ ਉਹ ਰੋ ਰੋ ਕੇ ਉਹ ਚਾਰੇ ਜਾਣੇ ਗਲਤੀ ਮੰਨ ਕੇ ਭੁੱਲ ਬਖਸ਼ਾ ਰਹੇ ਨੇ, ਪਰ ਕਦੇ ਮਾਂ ਪਿਓ ਆਪਣੇ ਬੱਚਿਆਂ ਨਾਲ ਕਦੀ ਨਾਰਾਜ਼ ਨਹੀਂ ਹੁੰਦਾ, ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਸੋਚਦਾ। ਧੰਨਵਾਦ ਕੀਤਾ ਕਲਗੀਧਰ ਪਿਤਾ ਦਾ। ਅਤੇ ਗੁਰੂ ਪਿਆਰਿਓ ਲੜਕੇ ਕਹਿੰਦੇ ਵੀ ਪਿਤਾ ਜੀ, ਆਪਾਂ ਕੱਲ੍ਹ ਨੂੰ ਹੀ ਸੱਚਖੰਡ ਹਜ਼ੂਰ ਸਾਹਿਬ ਜਾਣਾ ਹੈ। ਦੂਸਰਾ ਦਿਨ ਆਇਆ, ਚਾਰੋ ਜਣੇ ਅਤੇ ਮਾਤਾ ਪਿਤਾ ਸਾਰਾ ਪਰਿਵਾਰ ਇਕੱਠਾ ਹੋ ਕੇ ਗੱਡੀ 'ਤੇ ਚੜ੍ਹ ਕੇ ਟ੍ਰੇਨ 'ਤੇ ਚੜ੍ਹ ਕੇ ਚੱਲ ਪਏ, ਪਹੁੰਚ ਗਏ ਸੱਚਖੰਡ ਹਜ਼ੂਰ ਸਾਹਿਬ। ਅਤੇ ਗੁਰੂ ਪਿਆਰਿਓ ਜਦੋਂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੇ ਸਾਹਮਣੇ ਖਲੋਤੇ ਨੇ, ਅਤੇ ਗੁਰੂ ਪਿਆਰਿਓ ਉਹ ਦੋਨੋਂ ਲੜਕੇ ਅਤੇ ਦੋਨੋਂ ਨੌਵਾਂ ਆਪਣੀ ਭੁੱਲ ਬਖਸ਼ਾ ਰਹੀਆਂ ਨੇ ਕਿ ਪਾਤਸ਼ਾਹ, ਅਸੀਂ ਪਾਪੀ ਹਾਂ, ਗੁਨਾਹਗਾਰ ਹਾਂ, ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਸਤਿਗੁਰੂ ਕਿਰਪਾ ਕਰ, ਸਾਨੂੰ ਮਾਤਾ ਪਿਤਾ ਦੀ ਸੇਵਾ ਬਖਸ਼ ਅਤੇ ਆਪਣੇ ਸਿਮਰਨ ਦੀ ਦਾਤ ਬਖਸ਼ ਲੈ।
ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ, ਸੇਵਾ ਤੇ ਸਿਮਰਨ ਮੈਨੂੰ ਬਖਸ਼ੀ।
ਤੇ ਗੁਰੂ ਪਿਆਰਿਓ ਉਹਨਾਂ ਨੇ ਐਸੀ ਮੰਗ ਮੰਗੀ, ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਸੁਣੀ। ਜਿਹੜਾ ਮਾਂ ਪਿਓ ਹੁੰਦਾ ਹੈ ਨਾ, ਕਦੀ ਵੀ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦਾ। ਮਾਂ ਪਿਓ ਨੂੰ ਪਤਾ ਸੀ, ਸਰਦਾਰ ਅਵਤਾਰ ਸਿੰਘ ਨੂੰ ਅਤੇ ਉਹਦੀ ਘਰਵਾਲੀ ਨੂੰ ਪਤਾ ਸੀ ਵੀ ਕਾਰੋਬਾਰ ਖਤਮ ਹੈ, ਇਹਨਾਂ ਦੀ ਔਲਾਦ ਵੀ ਕੋਈ ਨਹੀਂ ਹੋਈ। ਅਤੇ ਕਲਗੀਧਰ ਪਾਤਸ਼ਾਹ ਤੋਂ ਮੰਗ ਮੰਗ ਰਹੇ ਨੇ ਕਿ ਪਾਤਸ਼ਾਹ, ਇਹਨਾਂ ਬੱਚਿਆਂ ਨੂੰ ਬਖਸ਼ ਲਓ, ਇਹਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੋ, ਕਾਰੋਬਾਰ ਵਿੱਚ ਤਰੱਕੀਆਂ ਬਖਸ਼ੋ। ਕਿਉਂਕਿ ਸਾਧ ਸੰਗਤ, ਮਾਂ ਪਿਓ ਕਦੀ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਅਤੇ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਉਹ ਸਾਰਾ ਪਰਿਵਾਰ ਜਦੋਂ ਵਾਪਸ ਆਇਆ, ਸਰਦਾਰ ਅਵਤਾਰ ਸਿੰਘ ਦੀਆਂ ਨੌਵਾਂ ਉਹ ਹਰ ਰੋਜ ਗੁਰੂ ਘਰ ਗੁਰਦੁਆਰੇ ਜਾਣ ਲੱਗੀਆਂ। ਅੰਮ੍ਰਿਤ ਵੇਲੇ ਉੱਠ ਕੇ ਦੋਨਾਂ ਨੌਹਾਂ ਨੇ ਲੜਕਿਆਂ ਨੇ ਮਾਤਾ ਪਿਤਾ ਦੇ ਪੈਰੀਂ ਹੱਥ ਲਾਉਣੇ, ਆਸ਼ੀਰਵਾਦ ਲੈਣਾ। ਹਰ ਸਾਲ ਹਜ਼ੂਰ ਸਾਹਿਬ ਜਾਣ ਲੱਗੇ, ਲੰਗਰਾਂ ਵਿੱਚ ਹਿੱਸਾ ਪਾਉਣ ਲੱਗੇ, ਸਿਮਰਨ ਕਰਨ ਲੱਗੇ, ਮਾਂ ਪਿਓ ਦੀ ਸੇਵਾ ਕਰਨ ਲੱਗੇ। ਅਤੇ ਫਿਰ ਉਹਨਾਂ ਦਾ ਕਾਰੋਬਾਰ ਉਸੇ ਤਰ੍ਹਾਂ ਵੱਧ ਗਿਆ। ਉਹਨਾਂ ਦੇ ਗੁਰੂ ਪਿਆਰਿਓ ਦੋਨਾਂ ਦੇ ਘਰ ਦੋ ਲੜਕੇ ਦੋ ਪੁੱਤਰ ਵੀ ਹੋ ਗਏ। ਸਾਰਾ ਪਰਿਵਾਰ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਿਹਾ। ਅਤੇ ਜਦੋਂ ਲੋਕ ਪੁੱਛਦੇ ਨੇ ਬਈ ਤੁਸੀਂ ਕਿੱਥੋਂ ਕੀ ਲੈ ਕੇ ਆਏ ਹੋ, ਤੁਹਾਡਾ ਕਾਰੋਬਾਰ ਫਿਰ ਵੱਧ ਗਿਆ, ਤੁਸੀਂ ਫਿਰ ਕਰੋੜਾਂ ਵਿੱਚ ਖੇਡਦੇ ਹੋ, ਤੁਹਾਡੇ ਲੜਕੇ ਵੀ ਹੋ ਗਏ ਨੇ, ਪੁੱਤਰ ਵੀ ਹੋ ਗਏ ਨੇ। ਲੋਕ ਕਹਿੰਦੇ ਨੇ ਬਈ ਤੁਸੀਂ ਆਪਣੇ ਮਾਂ ਪਿਓ ਦੀ ਵੀ ਸੇਵਾ ਕਰਨ ਲੱਗ ਪਏ ਹੋ, ਤੁਸੀਂ ਇਹ ਸਾਰਾ ਕੁਝ ਕਿੱਥੋਂ ਸਿੱਖਿਆ, ਕਿੱਥੋਂ ਲੈ ਕੇ ਆਏ ਹੋ? ਤੇ ਗੁਰੂ ਪਿਆਰਿਓ ਉਹ ਲੜਕੇ ਉਹ ਨੌਹਾਂ ਸੱਚਖੰਡ ਹਜ਼ੂਰ ਸਾਹਿਬ ਦੀ ਵਡਿਆਈ ਕਰਕੇ ਦੱਸ ਰਹੇ ਨੇ ਵੀ ਇਹ ਸਾਰਾ ਕੁਝ ਸਾਨੂੰ ਉੱਥੋਂ ਪ੍ਰਾਪਤ ਹੋਇਆ।
ਕੀ ਅਸੀਂ ਸਿਫਤ ਸੁਣਾਈਏ ਉਸ ਤੋਂ